गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी ने अपने कई लिखतों में सुंदरता का बहुत सोहना बयान किया है। कुदरत दे जरे जरे विच सुंदरता कई थाई अपना झलका मारती है, ते ए जीव नू सोच मंडल तो कढ के किसी दूसरे मंडल का झाका दर्शाती है, दर्शन कराती है दूसरे मंडल का। सो आई दी भाई साहब जी दी लिखत विच इसे सुंदरता दा वर्णन है कि किवें रस्सियां नूं चुक के उच्चे मंडलां विच लै जांदी है, उत्थे उस नूं कौन मिलदा है, किवें उन्हां दी गलबात होंदी है, किवें जो जपजी साहिब विच पंज खंडां दा जिक्र आया है उसका वर्णन ते एक संखेप व्याख्या होंदी है। ये लिखत आप जी नूं भाई साहब जी दी लिखी हुई जिहड़ी लिखत है, सिरलेख है राजा शिवनाभ, उस विचों कुछ पन्ने पढ़ के सुनाए जाते हैं। आओ प्यार नाल श्रवण करिए। मूसन मस्कर प्रेम की रही जो अंबर छाए, बीदे बादे कमल में भंवर रहे लपटाए। चौदवी रात दा चंद, चौदवी वी कते दी, भाव कतक दे महीने दी, कते मिठड़ी रुत गुलाबी बहार दा सरदार, कते सोहनी सोहनी सर्दी, भिन्नी भिन्नी रात, चिट्टी चिट्टी चांदनी, सदा चाननी। हाँ इसे रात नू सर्द चाननी दी रात कहिए, इसे नू भिन्नी रहण कहिए, कहे सोहने तारे अखां मारदे हन, आकाश दा नील किहा डलकदा है, किकू मन नू खिचदा है। हे आकाश, हे चंद, हे तारे हो, मना नू ना खिचो, हे फब्बी होई रात, हे भिजी होई रात, हे छटकी होई रात, अपनी सुंदरता नाल ना लुभाओ। असी धरती ते टुरन वाले तेरियां सुंदर डूंगियाइयां ते डूंगियां उचियाइयां विच उड़ नहीं सकदे, पर कित्थों सोहणे जद अपनी सुंदरता नाल खिचण ते आउंदे हन तद किसे दी सुनदे हन, अगले नू की मुश्किलां पैणगियां ओ की परवाह करदे हन, ओ तां अपने सुहाणप विच सानू लीन करन दे चाओ विच हुंदे हन, कीकू जिलणा विचों तरीक के कढ़दे हन, कीकू जोर दे के खिचदे हन, कीकू वलुंदर के खूंदे हन, कीकू घुट के तू लैंदे हन, उन्हां नू की ओ खिचदे हन, ओ खिच हैन। हाँ सुंदरता विच खिच है, जदों खिचदी है फिर खिचदी है, इहो उहदा धर्म है, इहो उसका सुभाव है, इहो उसकी नेकी है। सुंदरता खिचेगी जिथे असी हाँ उत्थों चुक लएगी, सब पासियां तो उपराम करा के अपने वल धीकेगी, सब तो विसारा दे के अपने वल लावेगी। इहो सुंदरता दी सुंदरता है कि जदों झलका मारिया मोह लिया, जदों लिशकारा दिता ठग लिया, ठग लिया तां आपे विच आपे नू समोह दिता, चाओ पलकारे जिना समा ही लगे। हाँ जी ठग लिया तां आपे विच आपे नू समोह दिता, चाहो पलकारे जिना समा भी लगे। आहा अज नीले मानो धोके साफ कीते, डूंगे रंग दे दमक दे नीले आकाश दी तारियां नाल छब्बी ते चंद्रमा नाल छटकी छब्बी कैसा मो रही है, अखां ठगियां जा रही हैं, वैद टहरां मारदे हन कि ए रुत कच्ची पक्की है, रात नू त्रेल माड़ी पैंदी है, ठंड अवली पैंदी है, अंदर सोना ठीक है, पर हाए शिंगारी होई रात दी सुंदरता, रसिए मना नू चुरा ही लै जांदी है। कुदरती सुंदरता दाव खेड़दी है, वैदां दी मत ते अपनी सोच उड़ जांदी है, आस ते अंदेशे गए हुण की रह जांदा है, कुदरत दा बनाव ते शिंगार अर देखण हारियां मस्त अखां, कुदरत दा जोबन ते रसियां दियां हित अलसाइयां अख पुतलियां, कुदरत दी छबी ते कदर पाउण वाले अत खुले नैण, कुदरत दा सुहाण ते नैणा वालियां दे मोहे गहे नेत्र। ਕੁਦਰਤ ਦੇ ਠੱਗਣ ਹਾਰ ਕਟਾਖੀਏ ਤੇ ਰੰਗ ਭਰੀਆਂ ਇਸ਼ਕ ਤਣਾਈਆਂ ਚਸ਼ਮਾ ਹਾਏ ਚਸ਼ਮਾ ਨਿੱਕੀਆਂ ਨਿੱਕੀਆਂ ਚਸ਼ਮਾ ਪਾਓ ਅੱਖਾਂ ਅਸਗਾਹ ਆਕਾਸ਼ ਸਾਰਾ ਦਿਸਦਾ ਤਾਰਾ ਮੰਡਲ ਚੰਦ ਚਾਨਣੀ ਸਭੋ ਕੁਝ ਆਪਣੇ ਵਿੱਚ ਸਮਾ ਲੈਂਦੀਆਂ ਹਨ ਜਾਦੂ ਕੁੱਠੀਆਂ ਚਸ਼ਮਾ ਝਮਕਣਾ ਭੁੱਲ ਜਾਂਦੀਆਂ ਹਨ ਹਾਂ ਫਰਕਣਾ ਵਿਸਾਰ ਕੇ ਛੱਪਰਾਂ ਨੂੰ ਕਹਿੰਦੀਆਂ ਹਨ ਭਾਰੇ ਤਾਂ ਹੋ ਜਾਓ ਪਰ ਡਿੱਗਣਾ ਨਹੀਂ ਅੱਜ ਪਿਆਰੇ ਦੀ ਕੁਦਰਤ ਸੁਹਾਵੀ ਅਤੇ ਪਿਆਰੀ ਦੁੱਤੀ ਅਤੇ ਹਾਂ ਪ੍ਰੀਤਮ ਦਾ ਅਹਿਲਾ ਸਰੂਪ ਜੋ ਕੁਦਰਤ ਵਿੱਚ ਦਮਕਦਾ ਹੈ ਇਹਨਾਂ ਅੱਖਾਂ ਇਹਨਾਂ ਨਿੱਕੇ ਨਿੱਕੇ ਪਰ ਜਿਉਂਦੇ ਛੇਕਾਂ ਥਾਣੀ ਅੰਦਰਲੇ ਨੂੰ ਜਫੀਆਂ ਪਾ ਪਾ ਮਿਲ ਰਿਹਾ ਹੈ ਵਾਹ ਸੁੰਦਰਤਾ ਖੂਬ ਠੱਗ ਹੈ ਤੂੰ ਜਿਨ੍ਹਾਂ ਦੇ ਅੰਦਰ ਤੂੰ ਫੇਰਾ ਪਾਇਆ ਉਹਨਾਂ ਨੂੰ ਲੈ ਗਈ ਹੋ ਜਦ ਇਸ ਸੁਹਾਵੀ ਸੁੰਦਰਤਾ ਦੇ ਕੁੱਛੜ ਕਦੇ ਸੱਚੇ ਪ੍ਰੇਮੀ ਚੜ੍ਹ ਬੈਠਣ ਤਾਂ ਆਖਦੇ ਹਨ ਅਸੀਂ ਚੱਲੇ ਲਓ ਪਲੰਘ ਵਿਛਿਆ ਰਿਹਾ ਦੇ ਉੱਤੇ ਸਿੱਧੀ ਚੱਟ ਲੇਟੀ ਰਹੀ ਹੱਥ ਛਾਤੀ 'ਤੇ ਪਏ ਜੁੜੇ ਰਹੇ ਨੈਣ ਅਧ ਖੁੱਲ੍ਹੇ ਹਿਤ ਅਲਸਾਏ ਪ੍ਰੇਮ ਪਰਵੇਦੇ ਉਸੇ ਤਰ੍ਹਾਂ ਖੁੱਲ੍ਹੇ ਰਹੇ ਟਕ ਵੱਜੀ ਰਹੀ ਪਰ ਦੇਖੋ ਸੁੰਦਰਤਾ ਮਲਕੜੇ ਜੇ ਸਾਨੂੰ ਵਿੱਚੋਂ ਖਿਸਕਾ ਲੈ ਚੱਲੀ ਜੇ ਪਈ ਰਹੋ ਹੁਣ ਮੜੋਲੀ ਛਾਰ ਕੀ ਪੁਤਲੀ ਪਈ ਰਹੋ ਤੂੰ ਜਾਣ ਤੇਰਾ ਦੇਸ਼ ਜਾਣੇ ਸਾਨੂੰ ਤਾਂ ਸੁੰਦਰਤਾ ਆਪਣੇ ਦੇਸ਼ ਲੈ ਚੱਲੀ ਹੈ ਪਈ ਰਹੋ ਹੇ ਮਿੱਟੀ ਕੀ ਮਟੀਆ ਤੇ ਪਏ ਰਹਿਣ ਉਹ ਸਾਕ ਨਾਤੇ ਤੇ ਕੁਛ ਲੱਗਦੇ ਜੋ ਤੇਰੇ ਕਰਕੇ ਸਾਡੇ ਬਣੇ ਸਨ ਤੂੰ ਤੇ ਤੇਰਾ ਵਲੇਵਾ ਪਏ ਰਹੋ ਅਸੀਂ ਆਪਣੇ ਠੱਗਣ ਹਾਰੇ ਠੱਗ ਦੇ ਦੇਸ਼ ਚੱਲੇ ਹਾਂ ਸਾਨੂੰ ਸਾਡਾ ਮੁਹਾਕਾ ਮੋਹ ਕੇ ਲੈ ਚੱਲਿਆ ਹੈ ਅਸੀਂ ਇੱਕ ਝਾਕੇ ਤੇ ਰੀਝੇ ਹੋਏ ਮਗਨ ਹੋਏ ਹੋਏ ਟੁਰ ਚੱਲੇ ਹਾਂ ਝਾਕਿਆਂ ਦੇ ਦੇਸ਼ ਆਹ ਸੁੰਦਰਤਾ ਤੂੰ ਧਨ ਹੈ ਤੂੰ ਉਹ ਦੇਵੀ ਹੈ ਜੋ ਵਿਛੜਿਆਂ ਨੂੰ ਮੇਲਦੀ ਹੈ ਤੂੰ ਹੈ ਜੋ ਸੋਚ ਸਮੁੰਦਰ ਵਿੱਚੋਂ ਕੱਢ ਕੇ ਬੇਖੁਦੀਆਂ ਦੇ ਪੰਗੂੜੇ ਚੁਟਾਉਂਦੀ ਹੈ ਤੂੰ ਹੈ ਜੋ ਰਸ ਦੇਸ਼ ਤੇ ਉੱਥੋਂ ਲਾ ਮਕਾਨ ਵਿੱਚ ਲੈ ਜਾਂਦੀ ਹੈ ਇਹ ਛਵੀ ਤੇਰਾ ਜਾਦੂ ਧਨ ਹੈ ਇਸ ਹਿਸਾਬੀ ਸੋਚੂ ਜੀਵੜੇ ਨੂੰ ਤੂੰ ਅਨੰਤ ਅਥਾਹ ਰਸ ਵਿੱਚ ਉਡਾ ਲਿਜਾਂਦੀ ਹੈ ਤੂੰ ਯੋਗੀ ਰਾਜ ਹੈ ਜੋ ਚਿੱਤ ਬਿਰਤੀਆਂ ਦਾ ਪਲਕਾਰੇ ਵਿੱਚ ਨਿਰੋਧ ਕਰਦੀ ਹੈ ਤੂੰ ਹੈ ਜੋ ਮਨ ਨੂੰ ਖੜਾ ਕਰਦੀ ਹੈ ਤੇ ਬੁੱਧੀ ਦੇ ਚੱਕਰ ਨੂੰ ਬੰਨ ਬਹਾਲਦੀ ਹੈ ਤੂੰ ਹੈ ਜੋ ਪਾਰਲੇ ਦੇਸ਼ ਦਾ ਪਤਾ ਦਿੰਦੀ ਹੈ ਤੂੰ ਹੈ ਜੋ ਮੰਤਰਾਂ ਤੇ ਫਿਲਾਸਫੀਆਂ ਦੀ ਸਰਹੱਦ ਤੋਂ ਪਰੇ ਟਪਾ ਕੇ ਰਸਦੇ ਦੇਸ਼ ਹਾਂ ਆਪੇ ਦੇ ਦੇਸ਼ ਵਿੱਚ ਲੈ ਜਾਂਦੀ ਹੈ ਤੂੰ ਧਨ ਹੈ ਤੈਨੂੰ ਆਦੇਸ਼ ਹੈ ਤੈਨੂੰ ਵਾਹ ਵਾਹ ਹੈ ਵਾਹ ਵਾਹ ਉਹ ਦੇਸ਼ ਹੈ ਜਿੱਥੇ ਬਾਣੀ ਦੀ ਪਹੁੰਚ ਨਹੀਂ ਤੂੰ ਵਾਹ ਵਾਹ ਦਾ ਰੂਪ ਬਣ ਕੇ ਐਸੇ ਵੇਲੇ ਆਉਂਦੀ ਹੈ ਵਾਹ ਵਾਹ ਕਰਤਿਆਂ ਰਹਿਣ ਸੁਖ ਵਿਹਾਏ ਵਾਹ ਵਾਹ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਏ ਵਾਹ ਵਾਹ ਕਰਤਿਆਂ ਹਰ ਸਿਉਂ ਲਿਵਲਾਏ ਵਾਹ ਵਾਹ ਕਰਮੀ ਬੋਲੇ ਬੁਲਾਏ ਵਾਹ ਵਾਹ ਕਰਤਿਆਂ ਸੋਭਾ ਪਾਏ ਨਾਨਕ ਵਾਹ ਵਾਹ ਸਤ ਰਜਾਏ ਵਾਹ ਸੁੰਦਰਤਾ ਵਾਹ ਸੁੰਦਰ ਦਾਤਾ ਜਿਨ ਸੁੰਦਰਤਾ ਦਾ ਭੇਦ ਦੱਸਿਆ ਵਾਹ ਵਾਹ ਸੁੰਦਰਤਾ ਤੂੰ ਸੁੰਦਰ ਦਿਖਾ ਲਿਆ ਵਾਹ ਵਾਹ ਸੁੰਦਰਤਾ ਤੂੰ ਵਾਹ ਵਾਹ ਸਿਖਾਈ ਪਰ ਵਾਹ ਹੇ ਵਾਹ ਵਾਹ ਤੂੰ ਫਿਰ ਸੁੰਦਰਤੀ ਦਿਖਾਈ ਤੇ ਸੁੰਦਰ ਦੇ ਚਰਨੀ ਲਾਇਆ ਵਾਹ 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 ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ ਵਾਹ ਵਾਹ ਅਗਮ ਅਥਾਹ ਹੈ ਵਾਹ ਵਾਹ ਸੱਚਾ ਸੋਏ ਵਾਹ ਵਾਹ ਬੇਪਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੈ ਕੋਏ ਵਾਹ ਵਾਹ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾਹ ਵਾਹ ਗੁਰਮੁਖ ਪਾਈਐ ਅੰਧਿਨ ਨਾਮ ਲਏ ਹੇ ਸੋਹਣੇ ਹੇ ਸੁੰਦਰ ਹੇ ਮੇਰੇ ਸੁੰਦਰਾਂ ਦੇ ਸੁੰਦਰ, ਹੇ ਸੁਹਾਵੇ, ਹੇ ਸਦਾ ਸੁਹਾਣ, ਹੇ ਛੱਬੀ ਵਾਲੇ, ਹੇ ਫੱਬੀ ਵਾਲੇ, ਹੇ ਅਦੁੱਤੀ ਦੁੱਤੀ ਵਾਲੇ, ਹੇ ਮਨਮੋਹਣੇ, ਹੇ ਅਹਿਲਾ, ਹੇ ਲਲਿਤ, ਹੇ ਹੁਸਨ, ਹੇ ਹੁਸਨਾਂ ਦੇ ਸਰਦਾਰ, ਹੇ ਖੂਬ, ਹੇ ਖੂਬਾਂ ਦੇ ਸ਼ਹਿਨਸ਼ਾਹ, ਹਾਂ ਹੇ ਸੁੰਦਰ, ਸੁੰਦਰਤਾ ਨੂੰ ਆਪਣਾ ਪ੍ਰਕਾਸ਼ ਬਣਾ ਕੇ ਪ੍ਰਕਾਸ਼ ਪਰ ਮੋਹਿਤ ਹੋਇਆਂ ਨੂੰ ਆਪਣੇ ਵਿੱਚ ਖਿੱਚ ਲੈਣ ਵਾਲੇ, ਵਾਹ ਵਾਹੋ ਤੇਰੀ ਸਤ ਰਜਾਏ। ਹਾਂ ਕਦੇ ਕਦੇ ਇਹੋ ਸੁੰਦਰਤਾ ਮਨ ਨੂੰ ਕੋਈ ਹੋਰ ਅੱਖਾਂ ਵੀ ਲਾ ਦਿਆ ਕਰਦੀ ਹੈ। ਉਂਝ ਤਾਂ ਆਕਾਸ਼ਾਂ ਦਾ ਪਿਹਨ ਅਤੇ ਇਹ ਅਸਗਾਹ ਪੁਲਾੜ ਅੱਖਾਂ ਨੂੰ ਸੁੰਝਾ ਅਤੇ ਸੱਖਣਾ ਹੀ ਭਾਸਦਾ ਹੈ, ਪਰ ਇਹਨਾਂ ਨਵੀਆਂ ਅੱਖਾਂ ਨਾਲ ਇਹ ਸਾਰਾ ਜੀਵਦਾ ਹੋ ਦਿਸਦਾ ਹੈ। ਹਾਂਜੀ ਉਂਝ ਤਾਂ ਆਕਾਸ਼ਾਂ ਦਾ ਪਿਹਨ ਅਤੇ ਇਹ ਅਸਗਾਹ ਪੁਲਾੜ ਅੱਖਾਂ ਨੂੰ ਸੁੰਝਾ ਅਤੇ ਸੱਖਣਾ ਹੀ ਭਾਸਦਾ ਹੈ, ਪਰ ਇਹਨਾਂ ਨਵੀਆਂ ਅੱਖਾਂ ਨਾਲ ਇਹ ਸਾਰਾ ਜੀਵਦਾ ਹੋ ਦਿਸਦਾ ਹੈ, ਸੋਹਣਿਆਂ ਅਤੇ ਜੀਵਦਿਆਂ ਨਾਲ ਵਸ ਰਿਹਾ ਦਿਸ ਪੈਂਦਾ ਹੈ। ਉਹ ਦੇਖੋ ਕੌਣ ਦਿਸਿਆ ਜੇ? ਇੱਕ ਤਾਂ ਕੋਈ ਰੱਸੀਆ ਧਰਤੀ 'ਤੇ ਮੜੋਲੀ ਛੱਡ ਕੇ ਪਵਨ ਰੂਪ ਹੋ ਕੇ ਇਸੇ ਸੁੰਦਰਤਾ ਦੇ ਮੋਢੇ ਚੜ੍ਹ ਕੇ ਉੱਚਾ ਆਇਆ ਹੈ। ਇੱਕ ਕੋਈ ਅਰਸ਼ਾਂ ਤੋਂ ਚਾਨਣੇ ਦੀ ਦੇਵੀ ਆਈ, ਮਾਤਾ ਆਈ, ਅੰਮਾ ਆਈ, ਅੰਮਾ ਰੱਜੀ ਆਈ, ਰੱਜੀ ਆਈ ਕਿ ਰਾਜੀ ਆਈ, ਸ਼ੁਕਰ ਹੈ ਰਾਜੀ ਆਈ, ਸ਼ੁਕਰ ਹੈ। ਧਰਤੀ ਉੱਤੇ ਤਾਂ ਨਾ ਰੱਜੀ ਅਤੇ ਨਾ ਰਾਜੀ ਵਸਦੀਆਂ ਸਨ, ਪਰ ਇੱਥੇ ਅੰਮਾ ਰਾਜੀ ਆਈ ਅਤੇ ਅੰਮਾ ਰੱਜੀ ਆਈ। ਜੇ ਹੁਣ ਭੁੱਖ ਤਸੇਵੇਂ ਅਤੇ ਰੋਗ ਦੁੱਖ ਗਏ, ਅੰਮਾ ਰੱਜੀ ਅਤੇ ਰਾਜੀ। ਰੱਜੀ ਤੋਂ ਭਾਵ ਹੈ ਸੰਤੁਸ਼ਟਾ, ਤ੍ਰਿਪਤੀ, ਤ੍ਰਿਸ਼ਨਾ ਰਹਿਤ ਦਸ਼ਾ, ਅਤੇ ਰਾਜੀ ਤੋਂ ਭਾਵ ਹੈ ਅਰੋਗਤਾ, ਪ੍ਰਸੰਨਤਾ, ਦੁੱਖ ਰਹਿਤ ਹਾਲਤ। ਆਓ ਹੁਣ ਇਹਨਾਂ ਦੀਆਂ ਗੱਲਾਂ ਸੁਣੀਏ। ਅੰਮਾ ਰੱਜੀ ਬੋਲੀ, ਆਓ ਬੱਚਾ, ਆਓ ਮੇਰੀ ਗੋਦੀ ਦੇ ਬੱਚੇ, ਮੈਂ ਤਾਂ ਸਦਾ ਤੇਰੇ ਨਾਲ ਆਉਂਦੀ ਹਾਂ। ਤੂੰ ਦਿਨੇ ਰਾਤ ਮੇਰੀ ਗੋਦ ਖੇਲਦਾ ਹੈ, ਫਿਰ ਤੂੰ ਭੁੱਖਾ ਹੋ ਕੇ ਡਾਬੂ ਕਿਉਂ ਲੈਂਦਾ ਹੁੰਦਾ ਹੈ, ਅਤੇ ਰੋਗੀ ਜਿਹਾ ਹੋ ਕੇ ਹਾਏ ਹਾਏ ਕਿਉਂ ਕਰਦਾ ਹੁੰਦਾ ਹੈ? ਤੂੰ ਜਗਤ ਦੇ ਰਾਜ਼ਕਾਂ ਵੱਲ ਅਤੇ ਵੈਦਾਂ ਵੱਲ ਨਾ ਤੱਕਿਆ ਕਰ, ਆਪਣੀ ਮਾਂ ਵੱਲ ਤੱਕਿਆ ਕਰ। ਤੂੰ ਸਦਾ ਮੇਰੀ ਗੋਦ ਵਿੱਚ ਖੇਲਦਾ ਹੈ। ਰਸੀਆ, ਅੰਮਾ ਜੀ ਤੁਸੀਂ ਮੇਰੇ ਉਹਨਾਂ ਧਰਤੀ ਦੇ ਨੈਣਾਂ ਨਾਲ ਦਿਸਦੇ ਨਹੀਂ ਹੋ ਨਾ। ਉਹ ਮਰ ਜਾਣੇ ਨੈਣ ਤਾਂ ਵੈਦਾਂ ਅਤੇ ਅੰਨਦਾਤਿਆਂ ਨੂੰ ਦੇਖਦੇ ਰਹਿੰਦੇ ਹਨ। ਅੰਮਾ ਤੂੰ ਸੁੰਦਰਤਾ ਦੇ ਦੇਸ਼ ਵਸਦੀ ਹੈ, ਮੈਂ ਆਸ ਅੰਦੇਸ਼ੇ ਦੇ ਦੇਸ਼ ਵਸਦਾ ਹਾਂ। ਸੁੰਦਰਤਾ ਨੂੰ ਕਹੋ ਖਾਂ ਮੈਨੂੰ ਠੱਗੀ ਰੱਖਿਆ ਕਰੇ, ਆਪਣੇ ਕੰਧਾੜੇ ਚੁੱਕ ਕੇ ਮੈਨੂੰ ਇੱਥੇ ਲੈ ਆਇਆ ਕਰੇ, ਤਾਂ ਮੈਨੂੰ ਤੂੰ ਦਿਸਦੀ ਰਿਹਾ ਕਰੇ ਅਤੇ ਮੈਂ ਹੁਣ ਵਾਂਗੂ ਤੇਰੀ ਛਾਵੇਂ ਸੁੱਖ ਮਾਣਿਆ ਕਰ। ਅੰਮਾ, ਬੱਚਾ ਤੂੰ ਵਾਹੋ ਵਾਹੋ ਕਰਿਆ ਕਰ, ਵਾਹੋ ਵਾਹੋ ਗੁਰਸਿੱਖ ਨਿਤ ਸਭ ਕਰੋ, ਗੁਰਪੂਰੇ ਵਾਹੋ ਵਾਹੋ ਭਾਵੈ, ਨਾਨਕ ਵਾਹੋ ਵਾਹੋ ਜੋ ਮਨਚਿਤ ਕਰੇ, ਤਿਸ ਜਮ ਕੰਕਰ ਨੇੜ ਨਾ ਆਵੇ। ਰਸੀਆ, ਅੰਮਾ ਜੀ ਮੈਂ ਕੀ ਕਰਾਂ? ਜਦੋਂ ਸੱਚੀ ਅਤੇ ਸੁੱਚੀ ਸੁੰਦਰਤਾ ਝਲਕਾਂ ਮਾਰਦੀ ਹੈ, ਮੱਲੋ ਮੱਲੀ ਵਾਹੋ ਵਾਹੋ ਹੁੰਦੀ ਹੈ। ਜਦੋਂ ਆਸ ਅੰਦੇਸੇ ਦੇ ਭੂਤ ਆ ਦਬਲਦੇ ਹਨ, ਤਦ ਵਾਹੋ ਵਾਹੋ ਕਰੇ ਵੀ ਤਦ ਵੀ ਸਵਾਦ ਨਹੀਂ ਪੈਂਦਾ। ਅੰਮਾ, ਫਿਰ ਵੀ ਵਾਹੋ ਵਾਹੋ ਨਾ ਛੱਡਿਆ ਕਰੋ, ਉਦੋਂ ਵਾਹੋ ਵਾਹੋ ਆਸ ਅੰਦੇਸੇ ਦੀ ਜਕੜ ਨੂੰ ਮੱਪ ਮੱਪ ਕੇ ਕੱਢਦੀ ਹੁੰਦੀ ਹੈ। ਵਾਹੋ ਵਾਹੋ ਕਦੇ ਸੱਖਣੀ ਨਹੀਂ ਜਾਂਦੀ। ਵਾਹੋ ਵਾਹੋ ਦੋ ਕੰਮ ਕਰਦੀ ਹੈ, ਇੱਕ ਤਾਂ ਮੈਲ ਕੱਢਦੀ ਹੈ, ਦੂਏ ਜਦੋਂ ਮੈਲ ਕੱਟ ਲਵੇ ਤਦ ਪਿਆਰ ਦੇ ਸਤ ਸੁਹਾਣ ਸਦਾ ਮਨਚਾਉ ਦਾ ਝਲਕਾ ਮਾਰਦੀ, ਖੀਵੀਆਂ ਕਰਦੀ, ਬੇਖੁਦੀਆਂ ਦੇ ਝੂਟੇ ਦੇਂਦੀ ਅਤੇ ਅੰਮ੍ਰਿਤ ਪਿਲਾਉਂਦੀ ਰਹਿੰਦੀ ਹੈ। ਰਸੀਆ, ਫਿਰ ਤੁਸੀਂ ਨਾ ਨਾ ਟੁਰਾਇਆ ਕਰੋ। ਅੰਮਾ, ਰੱਜੀ ਅਤੇ ਰਾਜੀ ਤਾਂ ਸਦਾ ਗੋਦ ਵਿੱਚ ਰੱਖਦੀ ਹੈ ਅਤੇ ਤੂੰ ਬਾਹਰ ਰਿੜ ਜਾਣਾ ਹੈ। ਆਸ ਅੰਦੇਸੇ ਵਿੱਚ ਨਾ ਤਿਲਕਿਆ ਕਰੇ, ਤਾਂ ਤੂੰ ਸਦਾ ਰਜਿਆ ਸਦਾ ਰਾਜ਼ੀ ਰਿਹਾ ਕਰੇ। ਰਸੀਆ, ਮਾਂ ਮੈਂ ਇਸ ਵੇਲੇ ਐਡਾ ਖੁਸ਼ ਹਾਂ ਕਿ ਜੇ ਮੇਰਾ ਸਰੀਰ ਨਾਲ ਹੁੰਦਾ ਤਾਂ ਮੇਰੇ ਚੋਲੇ ਦੀਆਂ ਤਣੀਆਂ ਟੁੱਟ ਜਾਂਦੀਆਂ ਅਤੇ ਫਿਰ ਸਰੀਰ ਪਾਟ ਪੈਂਦਾ। ਇਹੋ ਜਿਹੀ ਸੋਹਣੀ ਖੁਸ਼ੀ ਕਿਉਂ ਲੁਕੋ ਰੱਖਦੇ ਹੁੰਦੇ ਹੋ? ਹੈ ਜੀ ਉਹ ਜੀ। ਅੰਮਾ, ਲੁਕੋ ਤਾਂ ਨਹੀਂ ਰੱਖਦੀ, ਲੋਕੀ ਉਹਨਾਂ ਅੱਖਾਂ ਨੂੰ ਨਹੀਂ ਖੋਲਦੇ ਜਿਸ ਨਾਲ ਇਹ ਦਿਸਦਾ ਹੈ। ਉਹ ਨੈਣ ਵਾਹ ਵਾਹ ਕੀਤਿਆਂ ਖੁੱਲਦੇ ਹਨ, ਲੋਕੀ ਵਾਹ ਵਾਹ ਨਹੀਂ ਕਰਦੇ, ਹਾਏ ਹਾਏ ਕਰਦੇ ਹਨ, ਤਰਫੂ ਤਰਫੂ ਕਰਦੇ ਹਨ। ਇਸ ਕਰਕੇ ਇਸ ਖੁਸ਼ੀ ਤੋਂ ਵਾਂਝੇ ਰਹਿੰਦੇ ਹਨ। ਫਿਰ ਇਹ ਖੁਸ਼ੀ ਐਡੀ ਸਸਤੀ ਹੈ ਕਿ ਕਿਸੇ ਕਰੜੇ ਸਾਧਨ, ਹੱਠ, ਤਪ, ਤਿਆਗ, ਪਿੱਟੜੇ ਦੀ ਲੋੜ ਨਹੀਂ ਰੱਖਦੀ। ਹੈ ਦਾ ਨਿੱਚਾ ਧਾਰ ਕੇ ਅੰਦਰ ਵਾਹ ਵਾਹ ਕਰਦਾ ਰਹੇ, ਵਾਹ ਵਾਹ 'ਤੇ ਟਿਕਿਆ ਰਹੇ, ਫਿਰ ਇਹ ਖੁਸ਼ੀ ਅੱਠ ਪੈਰ ਮਾਣਦਾ ਰਹੇ। ਸਲੋਕ ਮਹੱਲਾ ਤੀਜਾ। ਵਾਹ ਵਾਹ ਸੇ ਜਨ ਸਦਾ ਕਰੇ, ਜਿਨ ਕੋ ਆਪੇ ਦੇ ਬੁਝਾਏ। ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ, ਹੋਮੈ ਵਿੱਚੋਂ ਜਾਏ। ਵਾਹ ਵਾਹ ਗੁਰਸਿੱਖ ਜੋ ਨਿਤ ਕਰੇ, ਸੋ ਮਨ ਚਿੰਦਿਆ ਫਲ ਪਾਏ। ਵਾਹ ਵਾਹ ਕਰੇ ਸੇ ਜਨ ਸੋਹਣੇ, ਹਰ ਤਿਨਕੈ ਸੰਗ ਮਿਲਾਏ। ਵਾਹ ਵਾਹ ਹਿਰਦੇ ਉਚਰਾਂ ਮੁੱਖੋਂ ਵੀ ਵਾਹ ਵਾਹ ਕਰਿਓ। ਨਾਨਕ ਵਾਹ ਵਾਹ ਜੋ ਕਰੇ, ਹਉ ਤਨ ਮਨ ਤਿਨ ਕੋ ਦਿਓ। ਰਸੀਆ, ਜੋ ਮਰ ਜਾਂਦੇ ਹਨ ਅਤੇ ਵਾਹ ਵਾਹ ਦੇ ਰੰਗ ਰੱਤੇ ਹੋ ਕੇ ਮਰਦੇ ਹਨ, ਉਹ ਕੀ ਕਰਦੇ ਹਨ? ਅੰਮਾ, ਜੋ ਹੁਣ ਤੂੰ ਪਿਆ ਕਰਦਾ ਹੈ। ਰਸੀਆ, ਐਡੀ ਖੁਸ਼ੀ ਮਾਣਦੇ ਹਨ। ਅੰਮਾ, ਆ ਤੈਨੂੰ ਮੈਂ ਵਾਹ ਵਾਹ ਕਰਕੇ ਆਇਆਂ ਦਾ ਇੱਕ ਸਤਸੰਗ ਦਿਖਾਵਾਂ। ਇਹ ਕਹਿੰਦਿਆਂ ਸਾਰ ਦੋਏ ਉੱਡੇ, ਇੰਜ ਉੱਡੇ ਕਿ ਸੰਸਾਰ ਵਿੱਚ ਕੋਈ ਖਿਲਾਫ ਉਸ ਤੇਜ਼ੀ ਅਤੇ ਤ੍ਰਿਖਾ ਦਾ ਹੋ ਹੀ ਨਹੀਂ ਸਕਦਾ। ਮਾਨੋ ਕਰੋੜਾਂ ਮੀਲ ਪਲਕਾਰੇ ਵਿੱਚ ਪੈਂਡਾ ਮੁੱਕਦਾ ਸੀ। ਖੁਸ਼ੀ, ਠੰਡ, ਰਸ, ਸਵਾਦ ਵੱਧ ਤੋਂ ਵੱਧ ਪਸਰ ਰਿਹਾ ਸੀ। ਜਿਨ੍ਹਾਂ ਤਾਰਿਆਂ, ਮੰਡਲਾਂ, ਖੰਡਾਂ, ਵਰਭੰਡਾਂ ਨੂੰ ਤੱਕ ਤੱਕ ਕੇ ਹਰਿਆਨ ਹੋਈਦਾ ਹੈ, ਹਾਂ ਉਹਨਾਂ ਦੇ ਵਿੱਚ ਦੀ ਲੰਘਣਾ ਕੁਛ ਬਾਤ ਨਹੀਂ ਸੀ। ਗੱਲ ਕੀ, ਇਸ ਤਰ੍ਹਾਂ ਉੱਡਦੇ ਉਹ ਇੱਕ ਸੁੰਦਰ ਮੰਡਲ 'ਤੇ ਪਹੁੰਚੇ। ਇਹ ਇੰਨੀ ਦੂਰ ਥਾਂ ਹੈ ਕਿ ਜੇ ਚਾਨਣਾ ਇੱਥੋਂ ਟੁਰੇ ਤਾਂ ਧਰਤੀ ਉੱਤੇ 50 ਬਰਸਾਂ ਵਿੱਚ ਵੀ ਮੱਸਾ ਪਹੁੰਚੇ। ਇਹ ਮਿੱਟੀ ਲੋਹੇ ਤਰਾਮੇ ਦੀ ਧਰਤੀ ਨਹੀਂ ਸੀ, ਇੱਕ ਅਗਨ ਤੇ ਚਾਨਣੇ ਦਾ ਲੋਕ ਜਾਪਦਾ ਸੀ। ਇੱਥੇ ਧਰਤੀ ਵਾਂਗੂ ਹੀ ਇੱਕ ਦੀਵਾਨ ਲੱਗਾ ਜਾਪਦਾ ਸੀ, ਅਰ ਕੀਰਤਨ ਹੋ ਰਿਹਾ ਸੀ। ਰਾਗੀ ਕੈਸੇ ਸਨ ਕਿ ਉਹਨਾਂ ਦਾ ਕੀਰਤਨ ਬਸ ਰਸ ਤੇ ਸਵਾਦ ਦਾ ਹੀ ਰੂਪ ਸੀ। ਪ੍ਰੇਮ ਦਾ ਮੀਂਹ ਵਸ ਰਿਹਾ ਸੀ, ਆਨੰਦ ਦੇ ਫੁਹਾਰੇ ਛੁੱਟ ਰਹੇ ਸਨ। ਰਸੀਏ ਨੂੰ ਅੰਮਾ ਜੀ ਨੇ ਪੁੱਛਿਆ, ਕਹੋ ਇਹ ਸਵਾਦ ਕਿਹੋ ਜਿਹਾ ਹੈ? ਰਸੀਆ, ਕੀ ਆਖਾਂ, ਬਸ ਇਹੋ ਹੈ ਕਿ ਕਹਿ ਨਹੀਂ ਹੁੰਦਾ, ਗੁੰਗੇ ਦੀ ਮਿਠਿਆਈ ਹੈ। ਅੰਮਾ, ਜੋ ਉਸ ਸੂਈ ਦੇ ਨੱਕੇ ਜਿੰਨੇ ਟਿਕਾਣੇ, ਭਾਵ ਧਰਤੀ ਉੱਤੇ ਆਪਣੇ ਦਿਨ ਵਾਹ ਵਾਹ ਦੇ ਰੰਗ ਵਿੱਚ ਬਿਤਾਉਂਦੇ ਹਨ, ਸੋ ਇਹੋ ਜਿਹੇ ਰਸਾਂ ਨੂੰ ਮਾਣਦੇ ਹਨ ਅਤੇ ਇਹੋ ਜਿਹੀ ਅਵਸਥਾ ਨੂੰ ਅਪੜਦੇ ਹਨ। ਰਸੀਆ, ਮਾਂ ਜੀ, ਕੀ ਅਸੀਂ ਉਹਨਾਂ ਖੰਡਾਂ ਵਿੱਚੋਂ ਕਿਸੇ ਵਿੱਚ ਖੜ੍ਹੇ ਹਾਂ ਜੋ ਜਪਜੀ ਸਾਹਿਬ ਜੀ ਵਿੱਚ ਲਿਖੇ ਹਨ? ਅੰਮਾ, ਉਹ ਖੰਡ ਕੋਈ ਥਾਂ, ਟਿਕਾਣੇ, ਧਰਤੀ ਵਰਗੇ ਤਾਂ ਨਹੀਂ ਹਨ, ਉਹ ਤਾਂ ਇੱਕ ਅਰੂਪ ਰੂਪ ਦੇ ਟਿਕਾਣੇ ਹਨ, ਪਰ ਉਹ ਟਿਕਾਣੇ ਹਨ ਵੀ, ਖੰਡ ਵਿੱਚ ਵੀ ਹਨ ਅਤੇ ਬ੍ਰਹਿਮੰਡ ਵਿੱਚ ਵੀ ਹਨ। ਬ੍ਰਹਿਮੰਡ ਦੀ ਖੇਡ ਸਮਝਣ ਲਈ ਪਹਿਲਾਂ ਨਾਮ ਰਸੀਆਂ ਹੋਣ ਦੀ ਲੋੜ ਹੈ। ਹਾਂਜੀ, ਬ੍ਰਹਿਮੰਡ ਦੀ ਖੇਡ ਸਮਝਣ ਲਈ ਪਹਿਲਾਂ ਨਾਮ ਰਸੀਆਂ ਹੋਣ ਦੀ ਲੋੜ ਹੈ। ਪਿੰਡ ਵਿੱਚ ਤੇ ਆਪਣੀ ਉਚਿਆਈ ਪ੍ਰਾਪਤ ਕਰਨ ਲਈ ਸਾਧਨ ਪੱਖ ਵਿੱਚ ਇਉਂ ਸਮਝ ਲਿਆ ਹੈ। ਪਹਿਲਾ ਖੰਡ ਧਰਮ ਖੰਡ ਜਪਜੀ ਸਾਹਿਬ ਵਿੱਚ ਦੱਸਿਆ ਹੈ, ਸੋ ਤੁਹਾਡੀ ਧਰਤੀ ਧਰਮ ਦਾ ਖੰਡ ਹੈ, ਅਰਥਾਤ ਉੱਥੇ ਹਰ ਪ੍ਰਾਣੀ ਦੇ ਸਿਰ ਕੋਈ ਫਰਜ਼ ਜਾਂ ਧਰਮ ਹੈ। ਬਥੇਰਾ ਜ਼ੋਰ ਲਾਓ ਕਿ ਉਹ ਥਾਂ ਕੁਛ ਹੋਰ ਬਣੇ, ਪਰ ਰਾਜਾ ਤੋਂ ਪਰਜਾ ਤੀਕ ਸਭ ਕਿਸੇ ਦੇ ਸਿਰ ਫਰਜ਼ ਜਾਂ ਧਰਮ ਦਾ ਕਰ ਪਿਆ ਹੈ। ਇਸੇ ਕਰਕੇ ਤੁਹਾਡੀ ਧਰਤੀ ਧਰਮ ਦੀ ਸਾਲ ਹੈ ਔਰ ਫਰਜ਼ਾਂ ਦੇ ਨਿਭਾਅ ਅਰਥਾਤ ਕੀਤੇ ਕਰਮਾਂ ਅਨੁਸਾਰ ਉਹਨਾਂ ਦੀ ਵਿਚਾਰ ਆਉਂਦੀ ਹੈ। ਉਹਨਾਂ ਦੀ ਕਚਿਆਈ ਪਕਿਆਈ ਇੱਥੇ ਹੀ ਪੈਂਦੀ ਹੈ ਪਰ ਪਤਾ ਅੱਗੇ ਜਾ ਕੇ ਲੱਗਦਾ ਹੈ। ਦੂਸਰਾ, ਧਰਮ ਖੰਡ ਸਾਡੇ ਲਈ ਧਰਤੀ ਹੈ ਪਰ ਜਦ ਗਿਆਨ ਵਿੱਚ ਆਉਂਦਾ ਹੈ ਤਾਂ ਕਈ ਕਰਮ ਭੂਮੀਆਂ, ਕਈ ਚੰਦ, ਕਈ ਸੂਰਜ, ਕਈ ਲੋਕ ਅਤੇ ਉਹਨਾਂ ਵਿੱਚ ਦੇਸ਼ਾਂ ਦਾ ਗਿਆਨ ਆਉਂਦਾ ਹੈ। ਉਸ ਨੂੰ ਲੋਕ ਦੀ ਵਿਸ਼ਾਲਤਾ ਦਿਸਦੀ ਹੈ ਅਤੇ ਉਸ ਨੂੰ ਗਿਆਨ ਦਾ ਪ੍ਰਕਾਸ਼ ਪੈਂਦਾ ਹੈ ਅਤੇ ਗਿਆਨ ਤੋਂ ਉਪਜੇ ਆਨੰਦ ਦਾ ਸਵਾਦ ਪੈਂਦਾ ਹੈ ਜੋ ਇੰਦਰੇ ਰਸਾਂ ਤੋਂ ਬਹੁਤ ਉੱਚਾ ਆਨੰਦ ਹੈ। ਸੋ ਬੇਟਾ, ਜੋ ਧਰਮ ਦੇ ਖੰਡ ਵਿੱਚ ਵੱਸਦਾ ਹੈ ਉਸਨੂੰ ਅਵੱਸ਼ੋ ਲੋੜ ਹੈ ਕਿ ਸਮਝੇ ਕਿ ਧਰਮ ਕੀ ਹੈ, ਅਰਥਾਤ ਉਸਨੂੰ ਆਪਣੇ ਫਰਜ਼ ਜਾਂ ਧਰਮ ਦੇ ਸਮਝਣ ਦੇ ਗਿਆਨ ਦੀ ਲੋੜ ਹੈ। ਸੋ ਜੋ ਆਦਮੀ ਧਰਮ ਅਧਰਮ ਦਾ ਗਿਆਤਾ ਹੋ ਜਾਂਦਾ ਹੈ ਉਹ ਵਿਸ਼ਵ ਦੀ ਅਨੰਤਾਈ ਦਾ ਗਿਆਤਾ ਹੋ ਜਾਂਦਾ ਹੈ। ਫਿਰ ਉਸਨੂੰ ਸਮਝ ਪੈਂਦੀ ਹੈ ਕਿ ਨਿਰੇ ਸ਼ੁਭ ਕਰਮਾਂ ਨਾਲ ਛੁਟਕਾਰਾ ਨਹੀਂ, ਇਸ ਤੋਂ ਅੱਗੇ ਕੁਛ ਹੋਰ ਹੈ ਜਿਸ ਨਾਲ ਕਿ ਕਈ ਕਾਨ, ਮਹੇਸ਼, ਬ੍ਰਹਮੇ, ਧਰੂ, ਸਿੱਧ, ਬੁੱਧ, ਨਾਥ, ਦੇਵੀ, ਦੇਵ, ਦਾਨੋ, ਮੁਨੀ ਆਦਿ ਗਿਆਨ ਪਾ ਪਾ ਕੇ ਉੱਚੇ ਉੱਠੇ ਹਨ। ਇਸ ਤਰ੍ਹਾਂ ਕਰਮ ਤੋਂ ਅੱਗੇ ਮੈਂ ਸੁਰਤੀ ਸੇਵਕ ਬਣਨਾ ਹੈ, ਅਰਥਾਤ ਸੁਰਤ ਨਾਲ ਵਾਹਿਗੁਰੂ ਵੱਲ ਆਪਣੇ ਮਨ ਮੰਡਲ ਨੂੰ ਲਗਾਉਣਾ ਹੈ। ਉਹ ਫਿਰ ਸੁਰਤ ਨੂੰ ਰੱਬ ਵਿੱਚ ਜੋੜਦਾ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਆਨੰਦ ਵੇਖਦਾ ਹੈ, ਇਸ ਲਈ ਉਸਨੂੰ ਵਾਹਿਗੁਰੂ ਦੇ ਸਿਮਰਨ ਦਾ ਰਸਤਾ ਲੱਭਦਾ ਹੈ, ਅਰਥਾਤ ਫਿਰ ਉਹ ਸਮਝਦਾ ਹੈ ਕਿ ਵਾਹੋ ਵਾਹੋ ਪਰਮ ਧਰਮ ਹੈ। ਸੋ ਬੇਟਾ, ਜਿਸ ਨੂੰ ਇਹ ਗਿਆਨ ਹੋ ਗਿਆ ਉਹ ਗਿਆਨ ਖੰਡ ਵਿੱਚ ਆ ਗਿਆ, ਨਾਮ ਅਭਿਆਸ ਕਰਦਾ ਹੈ ਕਿ ਸੁਰਤ ਸਾਈਂ ਵਿੱਚ ਲੱਗੀ ਰਹੇ। ਤੀਸਰਾ, ਨਾਮ ਜਪਦਾ ਆਦਮੀ ਨਾਮ ਦੇ ਰਸ ਅਤੇ ਸੁੰਦਰਤਾ ਦੀ ਪ੍ਰਤੀਤੀ ਵਿੱਚ ਚਲਾ ਜਾਂਦਾ ਹੈ, ਅੰਤਰ ਆਤਮੇ ਉਜਲਤਾ, ਸੁੰਦਰਤਾ ਅਤੇ ਰਸ ਦਾ ਅਨੁਭਵ, ਇਹ ਪ੍ਰਾਪਤੀ ਸੁਰਤੀ ਸੇਵਕ ਨੂੰ ਹੋ ਜਾਂਦਾ ਹੈ। ਉੱਥੇ ਸੁਰਤ ਮਤ ਮਨ ਬੁੱਧ ਦੀ ਸੋਝੀ ਪੈਂਦੀ ਹੈ ਪਰ ਇਸ ਤੋਂ ਅੱਗੇ ਇੱਕ ਹੋਰ ਤਰੱਕੀ ਹੁੰਦੀ ਹੈ ਕਿ ਉਸਨੂੰ ਸੁਧੀ ਜਾਂ ਸਿੱਧ ਪ੍ਰਾਪਤ ਹੁੰਦੀ ਹੈ। ਇਹ ਉਹ ਬੁੱਧੀ ਹੈ ਜੋ ਦੇਵਤਿਆਂ ਔਰ ਸਿੱਧ ਪੁਰਖਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਸੁੱਤੇ ਬੁੱਧੀ ਹੈ, ਇਸ ਨਾਲ ਬਿਨਾਂ ਕਾਰਨ ਕਾਰਜ ਜਾਣੇ ਦੇ ਸੋਝੀ ਪੈਣ ਲੱਗ ਜਾਂਦੀ ਹੈ। ਮਨ ਅਤੇ ਬੁੱਧੀ ਤਾਂ ਜਗਤ ਵਿੱਚ ਕੰਮ ਕਰਨ ਲਈ ਜੀਵ ਦੇ ਮਦਦਗਾਰ ਹਨ, ਪ੍ਰਵਿਰਤੀ ਮਾਰਗ ਦੇ ਸੰਦ ਹਨ ਪਰ ਸਿੱਧ ਜਾਂ ਸੁੱਧ ਆਪੇ ਨੂੰ ਇਕਾਗਰ ਕਰਕੇ ਵਾਹਿਗੁਰੂ ਵੱਲ ਲੈ ਜਾਣ ਦਾ ਸੰਦ ਹੈ। ਅਸਲ ਵਿੱਚ ਇਹੋ ਬੁੱਧੀ ਹੈ ਜੋ ਪਰਮਾਤਮਾ ਨੂੰ ਮੇਲਦੀ ਹੈ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਮਰਦਾਨੇ ਨੇ ਗੁਰੂ ਨਾਨਕ ਜੀ ਨੂੰ ਪੁੱਛਿਆ ਸੀ ਕਿ ਵਾਹਿਗੁਰੂ ਬੁੱਧੀ ਨਾਲ ਮਿਲਦਾ ਹੈ ਤਾਂ ਸਤਿਗੁਰੂ ਜੀ ਨੇ ਫੁਰਮਾਇਆ ਸੀ ਕਿ ਮਰਦਾਨਿਆਂ, ਇਹ ਬੁੱਧ ਮਰ ਕੇ ਇੱਕ ਹੋਰ ਬੁੱਧੀ ਉਤਪਤ ਹੁੰਦੀ ਹੈ ਜੋ ਮੇਲਣਹਾਰ ਬੁੱਧੀ ਹੈ। ਉਹ ਬੁੱਧੀ ਇਹੋ ਸੀ ਜੋ ਸਤਿਗੁਰੂ ਜੀ ਨੇ ਇੱਥੇ ਸੁਧ ਕਰਕੇ ਦੱਸੀ ਹੈ। ਸੋ ਇਸ ਅਵਸਥਾ ਵਿੱਚ ਜੀਵ ਖੁਸ਼ੀ ਰਸ ਉਮਾਹ ਵਿੱਚ ਪਹੁੰਚਦਾ ਹੈ। ਅੰਤਰ ਆਤਮੇ ਤਾਂ ਜਗਿਆਸੂ ਸ਼ਰਮਖੰਡ ਵਿੱਚ ਐਂ ਹੈ ਪਰ ਬਾਹਰ ਉਹ ਸ਼ਰਮ ਅਰਥਾਤ ਮਿਹਨਤ ਮੁਸ਼ਕਤ ਕਾਲ ਵਿੱਚ ਵੀ ਹੈ, ਕਿਉਂਕਿ ਉਹ ਧਰਮ ਖੰਡ ਦੇ ਧਰਮ ਵੀ ਪਾਲ ਰਿਹਾ ਹੈ ਅਤੇ ਗਿਆਨ ਖੰਡ ਦੀ ਵਿਚਾਰ ਦਾ ਤਾਣ ਵੀ ਸਾਰਾ ਲਾ ਕੇ ਨਾਮ ਜਪ ਰਿਹਾ ਹੈ। ਸੋ ਉਹ ਪ੍ਰਤੀਤੀ ਵਿੱਚ ਤਾਂ ਰਸ ਅਤੇ ਖੁਸ਼ੀ ਵਿੱਚ ਰਹਿੰਦਾ ਹੈ ਪਰ ਅਮਲ ਵਿੱਚ ਨੇਕੀ ਅਤੇ ਨਾਮ ਦੇ ਯਤਨ ਵਿੱਚ ਹੋਣ ਕਰਕੇ ਕਾਲ ਯਾਨੀ ਸ਼ਰਮ ਵਿੱਚ ਵੀ ਰਹਿੰਦਾ ਹੈ। ਇਸੇ ਕਰਕੇ ਸਤਿਗੁਰ ਨੇ ਇਸ ਖੰਡ ਦਾ ਨਾਮ ਸ਼ਰਮ ਖੰਡ ਰੱਖਿਆ ਹੈ। ਧਰਮੀ ਪੁਰਖ ਧਰਮ ਖੰਡ ਵਿੱਚ ਹੈ, ਨਾਮੀ ਪੁਰਖ ਗਿਆਨ ਖੰਡ ਵਿੱਚ ਹੈ, ਨਾਮ ਰਸੀਆ ਸ਼ਰਮ ਖੰਡ ਵਿੱਚ ਹੈ। ਅੱਗੇ ਫਿਰ ਕਰਮ ਖੰਡ ਹੈ, ਮਿਹਰ ਦਾ, ਫਜ਼ਲ ਦਾ, ਰੱਬ ਦੇ ਤ੍ਰੁੱਠਣ ਦਾ ਟਿਕਾਣਾ। ਸ਼ਰਮ ਖੰਡ ਦਾ ਜਗਿਆਸੂ ਸਿਮਰਨ ਰਸ ਵਿੱਚ ਲਿਵ ਲਾਉਂਦਾ ਲਾਉਂਦਾ ਦੇਸ਼ ਕਾਲ ਦੀ ਅਖੀਰਲੀ ਹੱਦ 'ਤੇ ਅਪੜ ਜਾਂਦਾ ਹੈ। ਇੱਥੋਂ ਤੱਕ ਹਾਲ ਲੈ ਆਉਂਦੀ ਹੈ। ਅੱਗੋਂ ਫੇਰ ਅਕਾਲ ਅਤੇ ਆਦੇਸ਼ ਵਿੱਚ ਜਾਂ ਲਾਮਕਾਂ ਦੇ ਟਿਕਾਣੇ ਵਿੱਚ ਜਾਂ ਨਿਰੰਕਾਰ ਅਕਾਲ ਪੁਰਖ ਜੋਤੀ ਸਰੂਪ ਦੇ ਅਪਾਰ ਦੇਸ਼ ਵਿੱਚ ਜਾਣੇ ਲਈ ਉਸ ਦੇਸ਼ੋਂ ਹੀ ਕੁਛ ਕਰਿਸ਼ਮਾ ਹੁੰਦਾ ਹੈ ਜੋ ਅੱਗੇ ਲੈ ਜਾਂਦਾ ਹੈ। ਇਹ ਮਿਹਰ ਹੈ, ਫਜ਼ਲ ਹੈ, ਕਰਮ ਹੈ। ਹੁਣ ਇਸ ਅਵਸਥਾ ਵਿੱਚ ਜੋ ਕੋਈ ਪ੍ਰਾਪਤ ਹੋਇਆ ਹੈ ਉਹ ਕਿਸੇ ਅਣਹੋਂਦ ਵਿੱਚ ਜਾਂ ਢਿੱਲ ਮੱਠ ਵਿੱਚ ਨਹੀਂ ਗਿਆ। ਉਸਦਾ ਆਪਾ ਹਉਂ ਛੱਡਦਾ ਛੱਡਦਾ ਮਰ ਨਹੀਂ ਗਿਆ, ਪਰ ਸਾਈਂ ਨਾਲ ਇੱਕ ਸੁਰ ਹੋ ਗਿਆ ਹੈ। ਹੁਣ ਉਹ ਰੱਬੀ ਜ਼ੋਰ ਰੱਬੀ ਤਾਣ ਦਾ ਸਾਂਝੀਵਾਲ ਹੋ ਗਿਆ ਹੈ। ਵਾਹਿਗੁਰੂ ਦਾ ਆਤਮ ਬਲ ਉਸਦਾ ਬਲ ਹੋ ਰਿਹਾ ਹੈ। ਉਹ ਉਸਨੂੰ ਨਿਰਾ ਆਪਾ ਹੀ ਨਹੀਂ ਦਿਸਦਾ, ਪਰ ਅਨੇਕਾਂ ਲੋਕਾਂ ਦੇ ਭਗਤ ਬ੍ਰਹਿਮੰਡ ਅਤੇ ਹੋਰ ਤਬਕੇ ਤੋਂ ਬਖਸ਼ੇ ਗਏ ਲੋਕ ਮਿਲਦੇ ਹਨ ਜਿਨ੍ਹਾਂ ਦੇ ਅੰਦਰ ਸੱਚੇ ਵਾਹਿਗੁਰੂ ਦਾ ਨਿਵਾਸ ਹੈ, ਜੋ ਨਿਵਾਸ ਕੇ ਅਭੇਦ ਹੋ ਗਿਆ ਹੈ। ਆਤਮ ਮੰਡਲ ਦੇ ਮਹਾਂਬਲੀ ਸੂਰਮੇ ਸੁੰਦਰਤਾਈਆਂ ਅਤੇ ਜਲਾਲ ਉੱਥੇ ਵਸਦੇ ਹਨ। ਇਸ ਅਵਸਥਾ ਨੂੰ ਪਹੁੰਚਿਆਂ ਹੋਇਆਂ ਨੂੰ ਜਨਮ ਮਰਨ ਅਤੇ ਮਾਇਆ ਦਾ ਮੋਹਣੀ ਮੰਤਰ ਅਸਰ ਕਰਨੋਂ ਰਹਿ ਚੁੱਕਦਾ ਹੈ। ਨਾ ਉਹ ਮਰੇ ਨਾ ਠਾਗੇ ਜਾਏ। ਉਹ ਜੋ ਸ਼ਰਮਖੰਡ ਵਿੱਚ ਨਾਮ ਰਸਿਆ ਸੀ, ਹੁਣ ਨਾਮੀ ਨੂੰ ਪ੍ਰਾਪਤ ਹੋ ਕੇ ਉਸਦੇ ਮਿਲਾਪ ਦਾ ਅਕਹਿ ਰਸ ਮਾਣ ਰਿਹਾ ਹੈ। ਉਸਦੇ ਅੰਦਰ ਜੋ ਸੱਚ ਸੀ ਸੋ ਹੁਣ ਸੱਚਾ ਹੋ ਗਿਆ ਹੈ। ਨਾਮ ਨਾਮੀ ਹੋ ਕੇ ਨਿਰੰਤਰ ਮੇਲ ਹੋ ਗਿਆ ਹੈ, ਸੋ ਉਸ ਦੀ ਸਮਝ ਹੁਣ ਜਾਣਦੀ ਹੈ ਕਿ ਹੁਣ ਮੇਰੀ ਘਾਲ ਕੇਵਲ ਸੁੰਦਰੀ ਸਖੀ ਇਹ ਹਮਰੀ ਘਾਲ ਪ੍ਰਭ ਆਪ ਸਿਗਾਰ ਸਵਾਰਨ ਹਾਰ ਮੁਜਬ ਰੱਬ ਦੀ ਮਿਹਰ ਹੈ। ਉਸਦੀ ਸਮਝ ਹੁਣ ਕਰਮ ਖੰਡ ਵਿੱਚ ਹੈ, ਅਰਥਾਤ ਉਹ ਇਸ ਰਸ ਭਰੀ ਵਾਹ ਵਾਹ ਦੇ ਲਗਾਤਾਰ ਪ੍ਰਵਾਹ ਨੂੰ, ਨਾਮ ਦੇ ਅੰਦਰ ਨਿਵਾਸ ਨੂੰ, ਰਸ ਨੂੰ, ਆਨੰਦ ਨੂੰ ਕਰਮ ਜਾਂ ਫਜ਼ਲ ਜਾਂ ਮਿਹਰ ਸਮਝਦਾ ਹੈ। ਉਸਦੇ ਅੰਦਰ ਹੁਣ ਇੱਕ ਵਾਹਦਤ ਦਾ ਦਰਿਆ ਵਗਦਾ ਹੈ, ਜਿਕੋ ਤੇਰੀ ਵਾਹ ਵਾਹ ਹੁਣ ਤੈਨੂੰ ਰਸ ਦੇ ਰਹੀ ਹੈ, ਅਰ ਨਿਰਯਤਨ ਚੱਲ ਰਹੀ ਹੈ। ਤੂੰ ਆਨੰਦ ਵਿੱਚ ਹੈ, ਉਮਾਹਾ ਵਿੱਚ ਹੈ, ਸਿਦਕ ਵਿੱਚ ਹੈ, ਖੇੜੇ ਵਿੱਚ ਹੈ, ਅਰ ਸਮਝ ਰਿਹਾ ਹੈ ਕਿ ਮੇਰਾ ਕੀਤਾ ਕੁਛ ਨਹੀਂ ਹੋਇਆ। ਇਹ ਨਿਰੀ ਮਿਹਰ ਹੀ ਮਿਹਰ ਹੈ। ਹੁਣ ਤੇਰੇ ਅੰਦਰ ਹਉਂ ਦੀ ਟੇਕ ਨਹੀਂ ਰਹੀ, ਕੇਵਲ ਮਿਹਰ ਦੀ ਟੇਕ ਅਤੇ ਮਿਹਰ ਦਾ ਆਸਰਾ ਹੋ ਗਿਆ ਹੈ। ਇਹ ਤੂੰ ਹੁਣ ਕਰਮ ਖੰਡ ਵਿੱਚ ਹੈ, ਸਾਈਂ ਦੇ ਫਜ਼ਲ ਵਿੱਚ ਹੈ। ਪੰਜਵਾਂ, ਜਦੋਂ ਸਾਈਂ ਦੀ ਮਿਹਰ ਨਦਰ ਵਿੱਚ ਪਲਟ ਜਾਂਦੀ ਹੈ, ਜਦੋਂ ਕਰਮ ਨਾਲ ਰਸ ਵਿੱਚ ਸਿਮਰਨ ਕਰਨ ਵਾਲਾ ਪਰਮੇਸ਼ਰ ਦੇ ਰੂਪ ਵਿੱਚ ਪਰਮੇਸ਼ਰ ਦੀ ਨਦਰ ਨਾਲ ਮਿਲਾਪ ਪੂਰਾ ਪੂਰਾ ਪ੍ਰਾਪਤ ਕਰ ਲੈਂਦਾ ਹੈ, ਤਾਂ ਫਿਰ ਅੱਗੋਂ ਦੀ ਕਥਾ ਕਹਿਣੀ ਕਠਿਨ ਹੈ। ਅੱਗੇ ਸੱਚਖੰਡ ਹੈ, ਉੱਥੇ ਨਿਰੰਕਾਰ ਦਾ ਵਾਸਾ ਹੈ, ਨਦਰ ਅਤੇ ਮਿਹਰ ਅਤੇ ਆਨੰਦ ਉੱਥੇ ਪਸਰ ਰਿਹਾ ਹੈ। ਇਹ ਤਾਂ ਜਗਿਆਸੂ ਦੀ ਪ੍ਰਤੀਤੀ ਹੁੰਦੀ ਹੈ ਅਤੇ ਅਮਲ ਉਸਦਾ ਹੁਕਮ ਅਨੁਸਾਰ ਕਿਰਿਆ ਕਰਨੀ ਹੁੰਦੀ ਹੈ। ਤਦੋਂ ਸਮਝ ਦੂਈ ਵਿੱਚ ਨਹੀਂ ਆਉਂਦੀ, ਕੇਵਲ ਸਤ ਸਰੂਪ ਵਾਹਿਗੁਰੂ ਦੀ ਹੈ ਵਿੱਚ ਰਸ ਰੂਪ ਲੀਨਤਾ ਵਿੱਚ ਆਉਂਦੀ ਹੈ। ਪਿਆਰੇ ਪ੍ਰੀਤਮ ਦੇ ਪ੍ਰੇਮ ਸਰੂਪ ਵਿੱਚ ਪ੍ਰੇਮ ਰੂਪ ਏਕਤਾ ਪ੍ਰਾਪਤ ਹੁੰਦੀ ਹੈ। ਦੂਜੇ ਪਦਾਂ ਵਿੱਚ ਜੀਵ ਤੱਤ ਬ੍ਰਹਮ ਤੱਤ ਦੇ ਮੇਲ ਵਿੱਚ ਚਲਾ ਜਾਂਦਾ ਹੈ। ਰਸੀਆ, ਅੰਮਾ ਜੀ, ਮੈਂ ਪਹਿਲੇ ਤਾਂ ਖੰਡ ਸਮਝਦਾ ਹੀ ਨਹੀਂ ਸਾਂ। ਆਮ ਗਿਆਨੀ ਇਹਨਾਂ ਦੇ ਅਰਥ ਕਾਂਡ ਕਰਦੇ ਹਨ, ਤ੍ਰੈ ਕਾਂਡ, ਕਰਮ ਕਾਂਡ, ਉਪਾਸ਼ਨਾ ਕਾਂਡ ਅਤੇ ਗਿਆਨ ਕਾਂਡ। ਇਹ ਖੰਡਾਂ ਦੀ ਸੋਝੀ ਤਾਂ ਰਾਣਾ ਸੂਰਤ ਸਿੰਘ ਪੜ੍ਹ ਕੇ ਪਈ ਸੀ ਕਿ ਜਗਤ ਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਲੋਕ ਪਰਲੋਕ ਦੀ ਸੋਝੀ ਲਈ ਇਹ ਲਿਖੇ ਹਨ। ਅੱਜ ਪਤਾ ਬਹੁਤ ਸਾਫ਼ ਲੱਗਾ ਕਿ ਇਹ ਸਾਡੀਆਂ ਆਤਮ ਅਵਸਥਾ ਹਨ ਅਤੇ ਖੰਡ ਵਿੱਚ ਵੀ ਅਤੇ ਬ੍ਰਹਿਮੰਡ ਵਿੱਚ ਵੀ ਇਹ ਦਰਜੇ ਹਨ ਅਤੇ ਅਵਸਥਾ ਵੀ ਅਤੇ ਅਰੂਪੀ ਟਿਕਾਣੇ ਵੀ। ਅੰਮਾ, ਬੱਚਾ, ਸੁੱਖ ਦੇ ਰਸਤੇ ਪਿਆ ਕਰੋ। ਫੋਕੇ ਸਾਬਾਂ ਅਤੇ ਵਹਿਮਾਂ ਵਿੱਚ ਕੀ ਹੈ? ਆਪਣਾ ਫਰਜ਼ ਪਛਾਣੋ, ਸ਼ੁਭ ਕਰਮ ਅਤੇ ਨੇਕੀ ਸਿੱਖੋ, ਜੋ ਧਰਮ ਸਮਝੋ ਉਸ ਪਰ ਟੁਰੋ। ਸਭ ਤੋਂ ਵੱਡਾ ਧਰਮ ਨਾਮ ਹੈ, ਉਸ ਪਰ ਟੁਰੋ। ਟੁਰਦਿਆਂ ਪੁਰ ਸਾਹੀਂ ਮਿਹਰ ਕਰਦਾ ਹੈ ਤਾਂ ਕਾਲ ਮਨਜ਼ੂਰ ਆਉਂਦੀ ਹੈ। ਜਿਨ੍ਹਾਂ ਪਰ ਨਜ਼ਰ ਹੋ ਜਾਂਦੀ ਹੈ ਉਹਨਾਂ ਨੂੰ ਸਤ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸੋ ਤੁਹਾਡਾ ਧਰਮ ਹੈ ਲੱਗੇ ਰਹਿਣਾ, ਲੱਗੇ ਰਿਹਾ ਕਰੋ। ਰਸੀਆ ਅੰਮਾ ਕਾਹਦੇ ਵਿੱਚ? ਅੰਮਾ ਨਾਮ ਵਿੱਚ। ਰਸੀਆ ਅੰਮਾ ਜੀ ਇਹ ਨਾਮ ਕੀ ਸ਼ੈ ਹੈ? ਅੰਮਾ ਬੱਚਾ ਇਹ ਪ੍ਰੇਮ ਹੈ, ਸਿਮਰਨ ਹੀ ਪ੍ਰੀਤਮ ਦੇ ਪ੍ਰੇਮ ਦਾ ਵਿਦਿਤ ਸਰੂਪ ਹੈ। ਜੋ ਆਪਣੇ ਪਿਆਰੇ ਨੂੰ ਯਾਦ ਕਰਦਾ ਹੈ ਉਸ ਦੇ ਅੰਦਰ ਪ੍ਰੇਮ ਆਉਂਦਾ ਹੈ। ਪ੍ਰੇਮ ਵਾਲਾ ਪਿਆਰੇ ਨੂੰ ਭੁੱਲ ਨਹੀਂ ਸਕਦਾ, ਇਸੇ ਤਰ੍ਹਾਂ ਸਦਾ ਯਾਦ ਰੱਖਣ ਵਾਲਾ ਪ੍ਰੇਮ ਵਿੱਚ ਵਸਦਾ ਹੈ। ਨਾਮ ਜਪਣ ਵੇਲੇ ਸਾਈ ਵਿੱਚ ਪਿਆਰ ਭਾਵਨਾ ਚਾਹੀਏ। ਰਸੀਆ ਠੀਕ ਜੀਓ। ਅੰਮਾ ਇਹ ਕਰਤਵ ਦੀ ਵਿਦਿਆ ਹੈ, ਕਥਨੀ ਫੋਕੀ ਸ਼ੈ ਹੈ। ਇਉਂ ਕਹਿ ਕੇ ਉੱਥੋਂ ਇੱਕ ਵਾਹਿਗੁਰੂ ਦੀ ਰਸ ਭਰੀ ਗੂੰਜ ਉੱਠੀ ਅਤੇ ਸਾਰਾ ਕੁਛ ਲੋਪ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।